ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਕਰਕੇ ਜਿਹੜੀ ਬਾਣ ਹੁੰਦੀ ਬਾਣੀ ਲਿਖਦੇ ਹਾਂ ਇੱਕ ਤਾਂ ਹੈ ਨਾ ਗੁਰਬਾਣੀ ਇੱਕ ਹੁੰਦੀ ਮੂੰਹ ਨਾਲ ਜਿਹੜੀ ਬੋਲਦੇ ਹਾਂ ਇਹਨੂੰ ਕਹਿੰਦੇ ਬਾਣੀ ਇੱਕ ਹੁੰਦੀ ਆਕਾਸ਼ ਬਾਣੀ ਸੋ ਇਸ ਤਰ੍ਹਾਂ ਬਾਣੀਆਂ ਵੀ ਕੇਤੀਆ ਖਾਣੀ ਕੇਤੀਆ ਬਾਣੀ ਇੱਕ ਪਾਣੀ ਝਰਨੇ ਚ ਡਿੱਗਦਾ ਉਹ ਕਹਿੰਦਾ ਕਲ 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 ਕਰਦਾ ਇੱਕ ਥਾਂ ਅੱਗ ਬਾਲਦੀ ਉਹ ਭੜ 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 ਕਰਦੀ ਆ ਇਹ ਵੀ ਬਾਣੀ ਹੈ ਇਹ ਅਗਨ ਬਾਣੀ ਪਾਣੀ ਦੀ ਬਾਣੀ ਕਹਿੰਦੇ ਤੇਰੀ ਬੋਲ ਬਾਣੀ ਵੀ ਭਾਈ ਚੰਗੀ ਹੈ ਇਸ ਕਰਕੇ ਵੇਦ ਬਾਣੀ ਬ੍ਰਹਮਾ ਦੀ ਬਾਣੀ ਪਰ ਇੱਕ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇੱਥੇ ਮਹਾਰਾਜ ਕਹਿੰਦੇ ਨੇ ਪਹਿਲਾਂ ਤਾਂ ਸਧਾਰਨ ਬਾਣੀ ਜਿਹੜੀ ਮਨੁੱਖ ਬੋਲਦੇ ਨੇ ਅੱਖਰਾਂ ਕਰਕੇ ਬਾਣੀ ਦਾ ਲਿਖਣਾ ਫਿਰ ਬੋਲਣਾ ਹੁੰਦਾ ਹੈ ਕੋਈ ਗੱਲ ਵੀ ਲਿਖਣੀ ਹੋਵੇ ਜਾਂ ਜਵਾਨੀ ਕਰਨੀ ਹੋਵੇ ਉਹ ਫਿਰ ਆਪਾਂ ਅੱਖਰਾਂ ਕਰਕੇ ਕਰਦੇ ਹਾਂ ਵਾਹਿਗੁਰੂ ਦੇ ਅੱਖਰ ਵੀ ਲਿਖਦੇ ਹਾਂ ਗੁਰਬਾਣੀ ਦੇ ਅੱਖਰ ਵੀ ਲਿਖਦੇ ਹਾਂ ਪਰ ਕਬੀਰ ਜੀ ਕਹਿੰਦੇ ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮਹਿ ਨਾਹੀਂ ਸ਼ਾਹੀ ਨਾਲ ਲਿਖੇ ਹੋਏ ਅੱਖਰ ਕਿਸੇ ਨਾ ਕਿਸੇ ਟਾਈਮ ਮਿਟ ਜਾਂਦੇ ਨੇ ਬਹੁਤ ਪੁਰਾਣੇ ਪੁਰਾਣੇ ਜਿਹੜੇ ਹਜ਼ਾਰ ਸਾਲ ਪੁਰਾਣਾ ਗ੍ਰੰਥ ਪਿਆ ਹੌਲੀ 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 ਦੇ ਅੱਖਰ ਮਿਟ ਸਕਦੇ ਨੇ ਕਿਸੇ ਕਾਗਜ਼ ਨੂੰ ਪਾਣੀ ਵਿੱਚ ਰੱਖ ਦਈਏ ਤਾਂ ਹੌਲੀ 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 ਉਹ ਅੱਖਰ ਮਿਟ ਜਾਵੇਗਾ ਪਰ ਇਹ ਅੱਖਰ ਉਨਮੈ ਨਾ ਹੈ ਉਹ ਵਾਹਿਗੁਰੂ ਖਰਨ ਤੋਂ ਰਹਿ ਤਾਂ ਉਹਦੇ ਵਿੱਚ ਨਹੀਂ ਆਉਂਦਾ ਵਾਹਿਗੁਰੂ ਅੱਖਰ ਹੈ ਕਾਗਜ਼ ਤੇ ਲਿਖਿਆ ਹੋਇਆ ਵਾਹਿਗੁਰੂ ਅੱਖਰ ਮੂੰਹ ਨਾਲ ਬੋਲਿਆ ਜਾਂਦਾ ਹੈ ਦੂਜਾ ਇਹ ਜਿਹੜਾ ਕਾਗਜ਼ ਤੇ ਲਿਖਿਆ ਹੋਇਆ ਉਹ ਵੀ ਵਾਹਿਗੁਰੂ ਨੀ ਜਿਹੜਾ ਮੂੰਹ ਨਾਲ ਬੋਲਿਆ ਉਹ ਵੀ ਵਾਹਿਗੁਰੂ ਨੀ ਇਹ ਤਾਂ ਲਿਖਿਆ ਹੋਇਆ ਅੱਖਰ ਹੈ ਵਾਹਿਗੁਰੂ ਉਹ ਤਾਂ ਜ਼ਬਾਨ ਨਾਲ ਬੋਲਿਆ ਹੋਇਆ ਹੈ ਵਾਹਿਗੁਰੂ ਜਿਵੇਂ ਕਾਗਜ਼ ਤੇ ਮੈਂ ਲਿਖਦਿਆਂ ਪਾਣੀ ਮੂੰਹ ਲਾ ਕੇ ਪੀ ਲਓ ਉਹਨੂੰ ਪਰ ਨਹੀਂ ਪੀਤਾ ਜਾਂਦਾ ਕਿਉਂਕਿ ਕਾਗਜ਼ ਤੇ ਪਾਣੀ ਲਿਖਿਆ ਮੂੰਹ ਨਾਲ ਕਹੋ ਪਾਣੀ ਪਾਣੀ ਪਿਆਸ ਨਹੀਂ ਬੁਝਦੀ ਪਾਣੀ ਤਾਂ ਆਇਆ ਗਲਾਸ ਵਿੱਚ ਸਾਹਮਣੇ ਪਾਣੀ ਨੇ ਤਾਂ ਆਪਣਾ ਆਕਾਰ ਧਾਰਿਆ ਪਾਣੀ ਪੀ ਕੇ ਪਿਆਸ ਬੁਝੀ ਅੱਖਰ ਲਿਖਿਆ ਵਾਹਿਗੁਰੂ ਬੋਲਿਆ ਵਾਹਿਗੁਰੂ ਪਰ ਤੀਜਾ ਜਦੋਂ ਦਰਸ਼ਨ ਹੋਇਆ ਵਾਹਿਗੁਰੂ ਦਾ ਪ੍ਰਕਾਸ਼ ਰੂਪ ਵਿੱਚ ਉਹ ਹੈ ਵਾਹਿਗੁਰੂ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਅੱਖਰ ਨੇ ਸਾਨੂੰ ਸੋਝੀ ਦੇਣੀ ਹੈ ਤੇ ਅੱਖਰ ਤੋਂ ਅੱਗੇ ਗੱਲ ਚੱਲਦੀ ਸਾਰੀ ਅੱਖਰ ਦੇ ਰਾਹੀਂ ਆਪਾਂ ਪਹੁੰਚਦੇ ਹਾਂ ਵਾਹਿਗੁਰੂ ਤੱਕ ਗੁਰਬਾਣੀ ਸਾਨੂੰ ਪਹੁੰਚਾਉਂਦੀ ਵਾਹਿਗੁਰੂ ਤੱਕ ਗੁਰਬਾਣੀ ਸਾਨੂੰ ਸੇਧ ਦੇ ਦੇ ਕੇ ਅੱਗੇ ਪਹੁੰਚਾਉਂਦੀ ਹੈ ਪਰ ਗੁਰਬਾਣੀ ਦੀਆਂ ਕਲਾ ਬੜੀਆਂ ਸੰਪੂਰਨ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੀ ਬਾਣੀ ਸਤਿਗੁਰੂ ਕਹਿੰਦੇ ਇਸ ਬਾਣੀ ਤੇ ਹਰ ਨਾਮ ਪਾਏਗਾ ਇਹ ਬਾਣੀ ਜੋ ਜੀਓ ਜਾਣੇ ਤੇ ਸੰਤਰ ਰਵੇ ਹਰ ਨਾਮਾ ਬਾਣੀ ਬਹੁਤ ਸਾਰੇ ਲੋਕ ਪ੍ਰਸ਼ਨ ਕਰਦੇ ਨੇ ਕਿ ਬਾਣੀ ਨਾਮ ਇਹ ਅਲੱਗ ਅਲੱਗ ਨੇ ਕਿ ਇਕੱਠੇ ਨੇ ਫਿਰ ਉਹਨੂੰ ਪ੍ਰਮਾਣ ਦੇਣਾ ਪੈਂਦਾ ਜੇ ਦੁਨੀਆਂ ਚ ਦੁੱਧ ਨਾ ਹੁੰਦਾ ਤਾਂ ਘਿਓ ਮੱਖਣ ਪਨੀਰ ਦਹੀਂ ਖੋਆ ਕੁਛ ਵੀ ਨਾ ਹੁੰਦਾ ਦੁੱਧ ਉਹਦਾ ਮੂਲ ਹੈ ਆਪਾਂ ਦੁੱਧ ਦਾ ਦਹੀਂ ਦਹੀਂ ਚੋਂ ਮੱਖਣ ਮੱਖਣ ਚੋਂ ਘਿਓ ਅਥਵਾ ਪਨੀਰ ਬਣਾਉਂਦੇ ਹਾਂ ਇਸ ਤਰ੍ਹਾਂ ਦੁੱਧ ਤੋਂ ਅੱਗੇ ਤਾਂ ਭਾਵੇਂ ਸਾਰਾ ਕੁਛ ਬਣਾਈਏ ਮੂਲ ਰੂਪ ਜਿਵੇਂ ਦੁੱਧ ਹੈ ਇਸੇ ਤਰ੍ਹਾਂ ਮੂਲ ਪਹਿਲਾਂ ਗੁਰਬਾਣੀ ਹੀ ਹੈ ਬਾਣੀ ਨੂੰ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਸੁਣੀ ਜਾਓ ਸੁਣੀ ਜਾਓ ਸੁਣਦਿਆਂ ਸੁਣਦਿਆਂ ਸੁਣਿਆ ਸਤ ਸੰਤੋਖ ਗਿਆਨ ਗੁਰਬਾਣੀ ਦੇ ਪੜ੍ਹਨ ਨਾਲ ਅੰਦਰ ਹਿਰਦੇ ਦੇ ਅੰਦਰ ਇੱਕ ਸੂਖਮ ਮੈਲ ਹੈ ਜਿਹੜੀ ਉਤਰਨੀ ਸ਼ੁਰੂ ਹੁੰਦੀ ਜਦੋਂ ਮਨ ਸੂਖਮ ਮੈਲ ਲੱਗਣ ਕਰਕੇ ਹੀ ਭਾਰਾ ਹੈ ਸੰਤਾਪ ਵਿੱਚ ਹੈ ਮਨ ਔਖਾ ਹੈ ਦੁਖੀ ਹੈ ਜਿਉਂ ਜਿਉਂ ਬਾਣੀ ਪੜ੍ਹ ਕੇ ਕੰਨਾਂ ਦੇ ਰਾਹੀਂ ਸੂਖਮ ਤੌਰ ਤੇ ਅੰਦਰ ਗਏ ਤਾਂ ਉਸ ਵਕਤ ਦੇਖੋ ਅੰਦਰੋਂ ਮਨ ਹਲਕਾ ਹੋਣਾ ਸ਼ੁਰੂ ਹੋ ਗਿਆ ਹੁਣ ਤਾਂ ਦੇਖੋ ਡਾਕਟਰ ਤਾਰ ਜੀ ਬਰੀਕ ਜੀ ਪਾ ਕੇ ਦਿਲ ਤੱਕ ਲੈ ਜਾਂਦੇ ਨੇ ਬਲਬ ਸਾਫ਼ ਕਰਦੇ ਅੰਦਰੋਂ ਔਰ ਕਰਦੇ ਵੀ ਸਾਰਾ ਕੁਝ ਨਾਲ ਨਾਲ ਦੇਖੀ ਜਾਂਦੇ ਨੇ ਟੀਵੀ ਦੇ ਉੱਤੇ ਸਾਇੰਸ ਉਸੇ ਤਰ੍ਹਾਂ ਹੀ ਅੱਗੇ ਅੱਗੇ ਵੱਧ ਰਹੀ ਹੈ ਅਸਲ ਵਿੱਚ ਅੰਦਰਲੀ ਸਾਇੰਸ ਸਾਡੇ ਵਿੱਚ ਬਹੁਤ ਅੱਗੇ ਜਾ ਚੁੱਕੀ ਹੈ ਅਕਾਲ ਪੁਰਖ ਦੀ ਸਾਇੰਸ ਇਹਨੂੰ ਆਤਮ ਸਾਇੰਸ ਕਹਿੰਦੇ ਨੇ ਇੱਕ ਹੁੰਦਾ ਗਿਆਨ ਇੱਕ ਹੁੰਦਾ ਵਿਗਿਆਨ ਗਿਆਨ ਸਧਾਰਨ ਹੁੰਦਾ ਤੇ ਵਿਗਿਆਨ ਪਰਮਾਤਮਾ ਦੇ ਨਾਮ ਦਾ ਪਰਮਾਰਥ ਅਤੇ ਸਵਾਰਥ ਜਿਵੇਂ ਹੁੰਦੇ ਨੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਬਾਣੀ ਜਿਹੜੀ ਹੈ ਅੱਖਰ ਹੀ ਹੈ। ਕੋਈ ਬਜ਼ੁਰਗ ਆਇਆ ਉਹਨੂੰ ਆਉਂਦਿਆਂ ਸਾਰ ਕਹੀਏ ਵੀ ਕਿਉਂ ਬਈ ਬਾਬਾ ਕਿੱਧਰ ਮੂੰਹ ਚੱਕਿਆ, ਉਹ ਤਾਂ ਗੁੱਸੇ ਹੋ ਗਿਆ, ਅੱਖਾਂ ਲਾਲ ਹੋ ਗਈਆਂ, ਮੇਰੀ ਏਡੀ ਬੇਇੱਜ਼ਤੀ ਕੀਤੀ ਅੱਜ। ਉਹ ਨਹੀਂ ਜੀ ਨਹੀਂ, ਗਲਤੀ ਹੋ ਗਈ, ਗੋਡੀਆਂ ਹੱਥ ਲਾ ਕੇ ਮਾਫ਼ੀ ਦੇ ਦੇ, ਸੌਰੀ ਜੀ। ਉਸੇ ਟਾਈਮ ਠੰਡਾ ਦੇਖੋ, ਆਪਾਂ ਉਹਨੂੰ ਕੁਛ ਨਹੀਂ ਕਿਹਾ। ਬੋਲਣ ਵਿੱਚ ਹੀ ਸਾਰੀ ਗੱਲ ਖਰਾਬ ਹੋ ਜਾਂਦੀ, ਬੋਲਣ ਨਾਲ ਹੀ ਠੀਕ ਹੋ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਹੁਣ ਆਪਾਂ ਜੇ ਜ਼ਬਾਨ ਦੇ ਨਾਲ ਕਹੀਏ ਵਾਹਿਗੁਰੂ 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 ਵਾਹਿਗੁਰੂ, ਬਸ ਇਹਦੇ ਨਾਲ ਹੀ ਕਲਿਆਣ ਹੋ ਜਾਣੀ ਹੈ, ਠੰਡ ਪੈ ਜਾਣੀ ਹੈ, ਸ਼ਾਂਤੀ ਆ ਜਾਂਦੀ ਹੈ। ਜਦੋਂ ਆਪਾਂ ਸਾਰਾ ਦਿਨ ਜਿਹੜੀਆਂ ਗੱਲਾਂ ਕਰਦੇ ਹਾਂ, ਕਿਸੇ ਦਿਨ ਟੇਪ ਰਿਕਾਰਡ ਲਾ ਕੇ ਆਪਣੇ ਮਾਈਕ ਕੋਲ ਰੱਖੋ, ਲਾ ਕੇ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਬੋਲਿਆ ਉਹਦਾ ਰਿਜ਼ਲਟ ਕੱਢਿਓ ਫਿਰ, ਕਿ ਉਹ ਰਿਜ਼ਲਟ ਸਾਡੇ ਤਰਨ ਦਾ ਹੈ, ਕਿ ਉਹ ਰਿਜ਼ਲਟ ਸਾਡਾ ਭਲਾ ਕਰ ਸਕਦਾ, ਜਾਂ ਫਿਰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਦੇ ਉਹਨੂੰ ਲਿਖੀ ਜਾਓ। ਉਹ ਕਿਸੇ ਬੰਦੇ ਨੂੰ ਪੜ੍ਹਾ ਕੇ ਦੇਖੋ ਵੀ ਅੱਜ ਉਹ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਿਆ, ਇਹ ਪੜ੍ਹੀ ਤਾਂ ਇਹਨਾਂ ਮੇਰਾ ਭਲਾ ਹੋ ਜਾਏਗਾ। ਉਹ ਕਹਿੰਦਾ ਸਵੇਰ ਦੀ ਇੰਨੀਆਂ ਤਾਂ ਤੂੰ ਗਾਲਾਂ ਹੀ ਕੱਢੀਆਂ ਨੇ, ਇੰਨੀ ਵਾਰ ਤੂੰ ਕਿਹਾ ਚਾਹ ਲਿਆਓ, ਰੋਟੀ ਲਿਆਓ, ਪਾਣੀ ਲਿਆਓ, ਬਰਗਰ ਖਾਓ, ਆਹ ਖਾਓ, ਡਾਲਰ ਲਿਆਓ, ਇਹ ਤੇ ਵਾਹਿਗੁਰੂ ਤਾਂ ਕਿਤੇ ਵੀ ਨਹੀਂ ਕਿਹਾ ਹੋਇਆ ਤੇਰਾ, ਕੋਈ ਬਾਣੀ ਦੀ ਪੰਗਤੀ ਨਹੀਂ ਪੜ੍ਹੀ ਸਵੇਰ ਦੀ ਤੂੰ। ਸੋ ਇਸ ਕਰਕੇ ਜਦੋਂ ਅਸੀਂ ਬਾਣੀ ਦੀ ਕੋਈ ਪੰਗਤੀ ਨਹੀਂ ਪੜ੍ਹੀ ਸਵੇਰ ਦੀ, ਕੋਈ ਪਾਠ ਨਹੀਂ ਕੀਤਾ, ਸ਼ਾਮ ਤੱਕ ਨਿਆਣਿਆਂ ਦੀਆਂ ਗੱਲਾਂ, ਨਿਆਣਿਆਂ ਨਾਲ ਝਗੜਾ, ਉਧਰ ਝਗੜਾ, ਟੈਲੀਫੋਨ ਦੇ ਉੱਤੇ ਕਿੰਨੀਆਂ ਗੱਲਾਂ ਕਰਦੇ ਹਾਂ ਸਾਰਾ ਦਿਨ ਵਿੱਚ, ਉੱਥੇ ਮੈਂ ਆਹ ਕਰਨਾ, ਉੱਥੇ ਬਿੱਲ ਭਰਨਾ, ਤੂੰ ਉੱਥੇ ਆ ਜੀ, ਮੈਂ ਤੈਨੂੰ ਉੱਥੇ ਮਿਲੂੰਗਾ, ਇਹ ਕੋਈ ਗੱਲ ਹੈ? ਜਦੋਂ ਆਪਾਂ ਸਾਰੇ ਦਿਨ ਦੀਆਂ ਗੱਲਾਂ ਨੂੰ ਨੋਟ ਕਰਕੇ ਦੇਖਾਂਗੇ ਤਾਂ ਆਪੇ ਹੱਸਾਂਗੇ ਕਿ ਪਾਣੀ ਚ ਮਧਾਣੀ ਹੈ ਸਾਰਾ ਦਿਨ। ਤਾਂਹੀਓ ਸਤਿਗੁਰੂ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਸੇ ਕਰਕੇ ਭਾਵੇਂ ਕਿਵੇਂ ਵੀ ਕਾਰ ਸੇਵਾ ਵਾਲੇ, ਵਾਹਿਗੁਰੂ ਇੱਧਰ ਆਇਓ, ਵਾਹਿਗੁਰੂ ਪ੍ਰਸ਼ਾਦਾ ਜੀ, ਵਾਹਿਗੁਰੂ ਇੱਥੇ ਜਾਣਾ, ਵਾਹਿਗੁਰੂ ਉਹ ਕਰਨਾ, ਉਹ ਹਰੇਕ ਅੱਖਰ ਨਾਲ ਵਾਹਿਗੁਰੂ ਤਾਂ ਕਹਿੰਦੇ ਆ ਨਾ, ਆਪਾਂ ਤਾਂ ਕਿਸੇ ਨਾਲ ਵੀ ਨਹੀਂ ਕਹਿੰਦੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਕਹਿਣਾ ਵੀ ਅੱਖਰਾਂ ਨਾਲ ਹੀ ਹੁੰਦਾ ਭਾਈ, ਲਿਖਣਾ ਵੀ ਅੱਖਰਾਂ ਨਾਲ, ਵਾਹਿਗੁਰੂ ਬੋਲੋ ਵੀ ਵਾਹਿਗੁਰੂ। ਫਿਰ ਸਿੱਧ ਕਹਿਣ ਲੱਗੇ ਆਪ ਅੱਖਰ ਅੱਖਰ ਸੱਚੇ ਪਾਤਸ਼ਾਹ ਕਹੀ ਜਾਂਦੇ ਹੋ ਬਚਨ, ਪਰ ਸਾਨੂੰ ਇਹ ਸਮਝ ਨਹੀਂ ਲੱਗੀ ਕਿ ਅੱਖਰਾਂ ਕਰਕੇ ਨਾਮ ਜਪਿਆ ਜਾਂਦਾ ਤੇ ਈਸ਼ਵਰ ਦੀ ਸ਼ਲਾਘਾ ਹੁੰਦੀ ਹੈ, ਉਹ ਕਿਹੜੇ ਅੱਖਰ ਨੇ ਜਿਨ੍ਹਾਂ ਕਰਕੇ ਜੀਵ ਨੇ ਸ਼ਲਾਘਾ ਕਰਨੀ ਹੈ, ਕਿਰਪਾ ਹੋਣੀ ਹੈ? ਤਾਂ ਮਹਾਰਾਜ ਕਹਿੰਦੇ ਅੱਖਰਾ ਸਿਰ ਸੰਜੋਗ ਵਖਾਣ, ਕਹਿੰਦੇ ਜਿਨ੍ਹਾਂ ਅੱਖਰਾਂ ਦਾ ਸਿਰ ਦੇ ਨਾਲ ਸੰਜੋਗ ਕਥਨ ਕੀਤਾ ਉਹ ਪਰਾਲਬਧ ਰੂਪ ਅੱਖਰ ਨੇ, ਉਹਨਾਂ ਪਰਾਲਬਧ ਰੂਪ ਅੱਖਰਾਂ ਦੁਆਰੇ ਹੀ ਬੰਦਾ ਨਾਮ ਜਪਦਾ ਤੇ ਈਸ਼ਵਰ ਦੀ ਸ਼ਲਾਘਾ ਕਰਦਾ ਹੈ। ਸੋ ਇਸ ਕਰਕੇ ਇਹ ਜੀਵ ਜਿਹੜਾ ਭਾਈ ਪਤੰਤਰ ਹੈ, ਤੋਂ ਭਾਵ ਪਤੰਤਰ ਦਾ ਮਤਲਬ ਅਧੀਨ ਹੈ, ਕਿਉਂਕਿ ਪ੍ਰਾਲਬਧ ਰੂਪ ਅੱਖਰ ਐਸੇ ਨੇ ਜੋ ਭੋਗੇ ਬਿਨਾਂ ਮਿਟਦੇ ਨਹੀਂ, ਭੋਗੇ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ ਪ੍ਰਾਲਬਧ ਬਣਦੀ ਹੈ। ਪਹਿਲਾਂ ਜੀਵ ਕਿਰੇਮਾਨ ਕਰਮ ਕਰਦਾ, ਰੋਜ਼ ਦੇ ਕਰਮ ਨੂੰ ਕਿਰੇਮਾਨ ਕਰਮ ਕਹਿੰਦੇ ਨੇ, ਫਿਰ ਉਹ ਕਰਮ ਜਮ੍ਹਾਂ ਹੁੰਦੇ ਨੇ ਉਹਨੂੰ ਸੰਚਿਤ ਕਰਮ ਕਹਿੰਦੇ ਨੇ, ਇਕੱਠਾ ਹੋ ਜਾਂਦਾ ਉਹ ਸੰਚਿਤ ਕਰਮ ਤੋਂ ਫਿਰ ਪਰਾਲਬਧ ਬਣਦੀ, ਪਰਾਰਬਧ ਪੰਜਾਬੀ ਚ ਪਰਾਲਬਧ ਵੀ ਕਹਿ ਦਿੰਦੇ ਨੇ, ਅਸਲ ਅੱਖਰ ਪਰਾਲਬਧ ਹੈ। ਸੋ ਇਸ ਕਰਕੇ ਜੀਵ ਜਿਹੜਾ ਹੈ ਨਾ ਉਹ ਪਰਾਲਬਧ ਦੇ ਅਧੀਨ ਹੁੰਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਜੇ ਆਪਾਂ ਕਹੀਏ ਮੈਂ ਉੱਥੇ ਨਹੀਂ ਜਾਂਦਾ, ਜ਼ੋਰ ਲਾ ਲਓ, ਜਾਣਾ ਹੀ ਪੈਣਾ। ਜੇ ਮੱਥੇ ਤੇ ਲਿਖਿਆ ਨਾ ਜਾਣਾ, ਫਿਰ ਜਾਣਾ ਹੀ ਪੈਣਾ। ਜੇ ਨਹੀਂ ਲਿਖਿਆ ਕਿ ਨਹੀਂ, ਜ਼ੋਰ ਲਾ ਲਵੇ ਇਨਸਾਨ ਨਹੀਂ ਜਾ ਸਕਦਾ। ਜਦੋਂ ਜਿੱਥੇ ਖਾਣਾ ਸੋ ਖਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਪਹਿਲੇ ਪਾਤਸ਼ਾਹ ਦੇ ਸ਼ਬਦ ਹੈ, ਰਾਜਾ ਜਨਮੇਜਾ ਦੇ ਮੱਤੀ ਵਰਜ ਬਿਆਸ ਪੜਾਇਆ, ਤਿੰਨ ਕਰ ਜਗ ਅਠਾਰ ਹੈ ਘਾਏ, ਕਿਰਤ ਨਾ ਚੱਲਿਆ ਚਲਾਇਆ। ਜਨਮੇਜਾ ਕਹਿੰਦਾ ਸੀ ਬਿਆਸ ਨੂੰ ਕਿ ਜੇ ਪਹਿਲਾਂ ਪਤਾ ਲੱਗ ਜਾਵੇ ਬੰਦਾ ਕੰਟਰੋਲ ਕਰ ਸਕਦਾ ਆਪਣੇ ਆਪ ਤੇ, ਜੇ ਆਉਣ ਵਾਲੇ ਸਮੇਂ ਦਾ ਪਹਿਲਾਂ ਪਤਾ ਲੱਗ ਜੇ। ਬਿਆਸ ਜੀ ਕਹਿਣ ਲੱਗੇ ਮੈਂ ਤੈਨੂੰ ਸਾਰਾ ਕੋਈ ਦੱਸ ਦਿੰਦਾ ਤੇਰੇ ਨਾਲ ਕੀ ਹੋਣਾ, ਤੂੰ ਕੰਟਰੋਲ ਕਰਕੇ ਦੇਖ ਲਾ। ਕਹਿੰਦੇ ਤੂੰ ਜੱਗ ਕਰੇਗਾ, ਲੰਬੀ ਗੱਲ ਆ ਉਦਾਂ। फिर तू 18 गोत्रां दे ब्राह्मण मारेगा, फिर तू शरीर ते क्रोध हो जाएगा, फिर तू आ कथा सुनेगा, फिर तू एक गल ते किंतु करेगा, किंतु करना नक ते क्रोध रहेगा, उन्हें तू मरेगा। लेकिन दसता तू अपना इंतजाम कर ला। पर अखीर मरण वेले कहना ब्यास जी जो रब ने लिखिया बंदा उन्हें टाल नहीं सकता। फिर सिद्ध कहन लगे महाराज नाम किवें जपया जांदा, शलाघा किवें हुंदी है, ये भी सानू हुण समझा दिओ। सानू तो यह भी नहीं पता, असीं तां नेरे पुरे स्वासां नूं चढ़ा चढ़ा के दसम द्वार तक पहुंचे। महाराज कहने अखरी नाम, कहने अखरां करके नाम जपया जांदा, अखरां करके परमेश्वर की शलाघा हुंदी भाई, अखरां करके ज्ञान की प्राप्ति हुंदी है, शुभ गुणा का विचारना सारा अखरां करके हुंदा, लिखना ते बाणी का बोलना भी सब अखरां करके हुंदा। सो इस करके अखर महाराज केड़े ने, कहने अखरा सिर, जेड़े सिर ते परमात्मा ने अखर लिखे हुए ने ना, उन्हां अखरां करके कृपा हुंदी है। इस करके आपां लिखे हुए अखरां द्वारा ही सारी कृपा की प्राप्ति कर सकते हैं। ज्ञान की प्राप्ति किवें हुंदी है, कहने जेड़ा अनगिनत परमात्मा ना उहदे बेअंत नाम जपण करके सूरूप रूप थां की प्राप्ति हो जाती है। वाहेगुरू करद्या करद्या अंदरों थां प्रगट हो जाता। जिवें भाई साहब ने मेरे तो पहला दस्या सी कि जदों इंसान आत्मदर्शी हो जाता तब ही आत्म तत् को दर्शे परम पुरख कह पावै रे मन ऐसो कर संन्यासा। आत्मदर्शी होण तो बाद ही परमात्मदर्शी हुंदा इंसान, पहला अपनी आत्मा नूं अंदर देख। बहुत सारे लोग क्वेश्चन करते ने दिखाओ कित्थे है रब, रब तो तां दिखे जे पहला आत्मदर्शी होना पैंदा। रे मन ऐसो कर संन्यासा, बान से सदन सब कर समझो मन ही माए उदासा, जत की जटा जोग को मज्जन नेम के नखन बढ़ाओ, ज्ञान गुरु आत्म उपदेशो नाम विभूत लगाओ, अल्पहार सुलभ सी निंद्रा दया क्षमा तन प्रीत सील संतोख सदा निर्वाहो, हवैबो त्रिगुण अतीत काम क्रोध हंकार लोभ हट मोह न मन स्यों दयावै, तब ही आत्म तत् को दर्शे परम पुरख कह पावै। ए जदों अंदर देखगी, इत्थे लाइट देखगी, मस्तक ते देखगी, फिर दूजियां सारियां च उसे थां दिखण लग जांदी। हौली हौली दरख्तां विच, पशुआं विच, पंछियां विच व्यापक थां ते, फिर कहिंदा सब गोबिंद है, सब गोबिंद है, गोबिंद बिन नहीं कोई। तां महाराज सच्चे पातशाह कहिंदे ने उस अकाल पुरख दे नाम नूं जपण करके पहला आत्मदर्शी होना पैंदा, अंदर जोत दिखदी है। जिन एह लिखे तेसो सिर नाहे, हुण जिस परमात्मा ने यह लेख लिखे ने ना, उस परमात्मा दे सिर ते लेख नहीं, क्योंकि वाहिगुरु लेखां तो रहत है। जिवें अठवें पातशाह वेले महाराज बहुत छेती हुई भाणा वरता गए, फिर छेती हुई नौवें पातशाह शहीदी हो गई, दसवें पातशाह राजा जय सिंह सवाई जदों चल के दमदमा साहब आया मिलन, बह के बड़ा अफसोसिया जा बैठा। महाराज कहने तेनू की अफसोस हुआ राजा? कहना महाराज मेरे मन तक बड़ा बोझ जहा बनया होया कि अठवें पातशाह मैं बेनती करके दिल्ली बुलाया सी। नरंगे ने जिद की दर्शना दी, महाराज छेती हुई चले गए, फिर नौवें आए वह शहीदी पा गए। महाराज मैनू पाप लगना इस गल का कि महाराज पहले ही चले गए। सतगुरु दसवें पातशाह हस के कहने सतगुर लेख दे अधीन नहीं हैं, सतगुर तो आउंदे उसे दिन भी मुड़ सकते ने, सतगुरु रहन तो हजार साल भी रह सकते ने, सतगुरु चाहन तो लख वरा भी बैठे रहन। ये तुसी जिहड़े संसारी जीव हो तुसी लेखां दे अधीन हो, असी लेखां तो बाहर हाँ। इस करके सतगुरु महाराज कहंदे ने इहदे विच अंतरी भाव कि जिन्हें लिखे जिहड़े ब्रह्मा ने साडे मत्थे ते लेख लिखे ने वह गलत तो नहीं लिख दिंदा कि कहने नहीं तिस सिर नाहे, नाहे तो पाप पति उहदे सिर ते मालक परमात्मा बैठा है, वह वेखा उन्हां नदर ना आवै बहुत आयो विडाण। इस करके मालक दे सिर ते कोई लेख नहीं, वह लेखां तो रहत है। तां ते सतगुरु महाराज सच्चे पातशाह कहंदे ने वाहेगुरु किसे कलम दे अधीन नहीं, निर्भौ सो सिर नाही लेखा, आप अलेख कुदरत है देखा। वाहेगुरु अलेख है, लेख तो रहत है। सारिया जिया के मस्तक के उत्ते वाहेगुरु के हुक्म अनुसार ब्रह्मा लेख लिखदा, ਪਰਮਾਤਮਾ ਦੇ ਹੁਕਮ ਅਨੁਸਾਰ ਹੀ ਲਿਖਦਾ। ਉਹ ਤਾਂ ਮੁਨਸ਼ੀ ਨੇ, ਉਹ ਤਾਂ ਪਰਮਾਤਮਾ ਦੇ ਹੁਕਮ ਅਨੁਸਾਰ ਲਿਖ ਲੈਂਦੇ ਨੇ। ਜਿਵ ਫੁਰਮਾਏ ਤਿਵ ਤਿਵ ਪਾਏ, ਜਿਵੇਂ ਉਹ ਵਾਹਿਗੁਰੂ ਫਰਮਾਉਂਦਾ ਨਾ ਬ੍ਰਹਮਾ ਨੂੰ, ਉਵੇਂ ਉਵੇਂ ਉਹ ਲੇਖ ਪਾਉਂਦਾ ਜਾਂਦਾ। ਪਰ ਉਹ ਸਿਸਟਮ ਤੇਜ਼ ਬਹੁਤ ਜ਼ਿਆਦੇ, ਫਿਰ ਇੱਕ ਬ੍ਰਹਮਾ ਥੋੜ੍ਹੀ ਆ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਕੇਤੇ ਵਾਲੀ ਪੌੜੀ ਨਹੀਂ ਪੜ੍ਹੀ ਜਪਜੀ ਸਾਹਿਬ ਜੀ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿੰਦ, ਤੇ ਇੱਕ। ਇਸ ਕਰਕੇ ਮਹਾਰਾਜ ਕਹਿੰਦੇ ਕੋਟ ਬ੍ਰਹਮੇ, ਕਰੋੜਾਂ ਬ੍ਰਹਮੇ ਜੱਗ ਸਾਜਣ ਲਾਏ ਹੋਏ ਨੇ ਉਹਨੇ, ਅਤੇ ਲੇਖ ਵੀ ਲਿਖਦੇ ਨੇ। ਵੱਖੋ ਵੱਖਰੇ ਦੇਸ਼ਾਂ ਦੀਆਂ ਵੱਖੋ ਵੱਖਰੀਆਂ ਸਰਕਾਰਾਂ ਨੇ, ਵੱਖੋ ਵੱਖਰੇ ਇੱਕ ਦੇਸ਼ ਵਿੱਚ ਫਿਰ ਸਟੇਟਾਂ ਨੇ, ਫਿਰ ਉਹਦੇ ਜ਼ਿਲ੍ਹੇ ਨੇ, ਫਿਰ ਉਹਨਾਂ ਦੇ ਵਿੱਚ ਅੱਗੇ ਸ਼ਹਿਰ ਨੇ, ਸ਼ਹਿਰਾਂ 'ਚ ਮੇਅਰ ਬੈਠੇ ਨੇ, ਫਿਰ ਏਰੀਆ, ਫਿਰ ਛੋਟਾ, ਫਿਰ ਘਰ ਹੈ, ਫਿਰ ਘਰ ਵਿੱਚ ਵੀ ਹਿੱਸੇ ਨੇ। ਇਹ ਸਾਡਾ ਕਮਰਾ ਹੈ, ਬੱਚਿਆਂ ਦਾ ਕਮਰਾ, ਉੱਥੇ ਇੱਕ ਮੁਖੀ ਹੈ, ਘਰ ਦਾ ਜਿਹੜਾ ਸਾਰੇ ਘਰ ਨੂੰ ਕੰਟਰੋਲ ਕਰਦਾ। ਥੱਲਿਓਂ ਲੈ ਕੇ ਉੱਪਰ ਤੱਕ ਸਾਰਾ ਸਿਸਟਮ ਚੱਲਦਾ ਪਰਮਾਤਮਾ ਤੱਕ। ਕਿੰਨਾ ਸੋਹਣਾ ਕੰਟਰੋਲ ਕੀਤਾ ਸ੍ਰਿਸ਼ਟੀ ਨੂੰ ਉਹਨੇ, ਬਚਾਓ ਵੀ ਉਹੀ ਕਰਦਾ, ਕਿਰਪਾ ਵੀ ਉਹੀ ਕਰਦਾ, ਵਾਹਿਗੁਰੂ ਦੀ ਮਿਹਰ ਹੈ। ਛੇ ਕੁ ਮਹੀਨੇ ਦਾ ਬੱਚਾ ਪਾਇਆ ਬੈੱਡ ਤੇ, ਸੋ ਕਹਿੰਦੇ ਉਹਦੇ ਕੱਪੜਾ ਪਾਓ ਵੀ ਠੰਡ ਨਾ ਲੱਗ ਜਾਏ ਕਿਤੇ। ਸੋ ਇੱਕ ਪੜ੍ਹਿਆ ਡਾਕਟਰੀ ਕਰਦਾ ਲੜਕਾ, ਉਹ ਕਹਿੰਦੇ ਇੱਕ ਸਾਲ ਤੱਕ ਕੁਦਰਤ ਵੱਲੋਂ ਸੇਫਟੀ ਹੁੰਦੀ। ਜਿਹੜੇ ਡਾਕਟਰੀ ਕਰਦੇ ਉਹਨਾਂ ਨੂੰ ਪਤਾ ਕਿ ਬੱਚੇ ਦੇ ਦੁਆਲੇ ਦੁਆਲੇ ਜਿਹੜਾ ਓਰਾ ਹੁੰਦਾ ਨਾ, ਉਹ ਇੰਨਾ ਸੇਫ ਰੱਖਦਾ, ਜੇ ਬੱਚੇ ਨੂੰ ਦੁਆਲੇ ਸਰਦੀ ਆਉਣ ਲੱਗੇ ਤਾਂ ਉਹ ਨੇੜੇ ਤੇੜੇ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆਪਣੇ ਆਪ ਉੱਥੇ। ਵਾਹਿਗੁਰੂ ਨੇ ਸਾਰੇ ਸਿਸਟਮ ਪਹਿਲਾਂ ਤੋਂ ਹੀ ਬਣਾਏ ਹੋਏ ਨੇ, ਕਿਹਨੂੰ ਰੱਖਣਾ, ਕਿਹਨੂੰ ਮਾਰਨਾ, ਕਿਹਨੂੰ ਬਚਾਉਣਾ, ਕਿਹਨੂੰ ਕੀ ਕਰਨਾ, ਹਰ ਇੱਕ ਸਿਸਟਮ ਬਣਿਆ ਹੋਇਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਉਹਦਾ ਹੁਕਮ ਹੁੰਦਾ ਫੁਰਮਾਏ ਤੋਂ ਭਾਵ ਜਿਵੇਂ ਵਾਹਿਗੁਰੂ ਦੀ ਇੱਛਾ ਹੁੰਦੀ ਹੈ, ਉਵੇਂ ਉਵੇਂ ਲੇਖ ਪੈ ਜਾਂਦਾ ਇਨਸਾਨ ਦਾ। ਮਹਾਰਾਜ ਨੇ ਸਿੱਧ ਕੀਤਾ ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ। ਕਰਤਾਰ ਨੇ ਜਿਹੜਾ ਲੇਖ ਲਿਖ ਦਿੱਤਾ ਉਹ ਨਹੀਂ ਮਿਟਦਾ। ਸੰਕੇਤ ਮੰਡੀ ਵਾਲਾ ਰਾਜਾ ਕਹਿਣ ਲੱਗਿਆ ਪੰਜਵੇਂ ਪਾਤਸ਼ਾਹ ਨੂੰ, ਫਿਰ ਤੁਹਾਡੀ ਸ਼ਰਨ 'ਚ ਆਉਣ ਦਾ ਕੀ ਫਾਇਦਾ, ਫਿਰ ਅਸੀਂ ਐਵੇਂ ਮੱਥਾ ਟੇਕਦੇ ਤੁਹਾਨੂੰ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਵੀ ਦਿਖਾ ਦਿਆਂਗੇ। ਰਾਤ ਨੂੰ ਸੁੱਤਾ, ਸੁੱਤੇ ਨੂੰ ਸੁਪਨਾ ਆਇਆ, ਚੜ੍ਹਾਈ ਕਰ ਗਿਆ, ਜੰਡਾਲਾ ਨੇ ਘਰੇ ਜਨਮ ਲਿਆ, ਉੱਥੇ ਸ਼ਾਦੀ ਹੋ ਗਈ, ਬਾਲਕ ਹੋ ਗਏ, ਦਾਤਣ ਕੀਤੀ ਪੀਲੂ ਦੀ, ਪੀਲੂ ਖਾਧੇ, ਛੋਟੇ ਛੋਟੇ ਹੁੰਦੇ ਨੇ ਖਾਣ ਵਾਲੇ, ਸਵੇਰੇ ਉੱਠ ਕੇ ਜਦ ਦਾਤਣ ਕੀਤੀ ਪੀਲੂ ਦੇ ਬੀਜ ਨਿਕਲੇ ਦੰਦਾਂ ਚੋਂ, ਹੈਰਾਨ ਹੈ, ਸੁੱਤਾ ਸੀ ਰਾਤ, ਪੀਲੂ ਦੇ ਬੀਜ ਕਿੱਥੋਂ ਆਏ, ਮੈਂ ਸੁਪਨੇ ਹੀ ਦੇਖੇ। ਸੋ ਇਸ ਤਰ੍ਹਾਂ ਉੱਥੇ ਚੜ੍ਹਾਈ ਕਰ ਗਿਆ ਸੁਪਨੇ ਵਿੱਚ। ਜਦੋਂ ਮਹਾਰਾਜ ਨਾਲ ਸ਼ਿਕਾਰ ਖੇਡਣ ਗਿਆ ਜੰਗਲ 'ਚ ਗਏ, ਇਕੱਲਾ ਹੀ ਬਹੁਤ ਦੂਰ ਅੱਗੇ ਲੰਘ ਗਿਆ, ਇੱਕ ਦਰਖਤ ਥੱਲੇ ਬੈਠ ਗਿਆ, ਲਾਗੇ ਪਿੰਡ ਹੈ ਇੱਕ ਚੰਡਾਲਾਂ ਦਾ, ਇੱਕ ਛੋਟਾ ਜਿਹਾ ਬੱਚਾ ਕਹਿੰਦਾ ਪਿਤਾ ਜੀ ਤੁਸੀਂ ਇੱਥੇ ਬੈਠੇ ਹੋ। ਉਹ ਭੱਜ ਕੇ ਗਿਆ, ਕਹਿੰਦਾ ਮਾਤਾ ਜੀ ਪਿਤਾ ਜੀ ਤਾਂ ਉੱਥੇ ਬੈਠੇ ਨੇ, ਦਸ ਬਾਰਾਂ ਨਿਆਣੇ ਰੋਂਦੇ ਆ, ਪਿਤਾ ਜੀ ਤੁਸੀਂ ਸਾਨੂੰ ਛੱਡ ਕੇ ਚਲੇ ਗਏ। ਘਰ ਵਾਲੀ ਕਹਿੰਦੀ ਰਾਜਿਆਂ ਵਾਲੇ ਕੱਪੜੇ ਕਿੱਥੋਂ ਪਾ ਲਏ ਤੁਸੀਂ, ਇਹ ਘੋੜਾ ਕਿੱਥੋਂ ਲਿਆਂਦਾ। ਉਹ ਬੜਾ ਵਿਚਾਰਾ ਪਰੇਸ਼ਾਨ। ਇਹਨਾਂ ਨੂੰ ਪੰਜਵੇਂ ਪਾਤਸ਼ਾਹ ਆ ਗਏ, ਕਹਿੰਦੇ ਭਾਈ ਇਹ ਤੁਹਾਡਾ ਬੇਟਾ ਪਤੀ ਨਹੀਂ ਹੈ, ਤੁਹਾਡਾ ਪਤੀ? ਕਹਿੰਦੇ ਜੀ ਉਹ, ਕਹਿੰਦੇ ਚੰਗਾ ਭਲਾ ਕੱਲ ਚੜ੍ਹਾਈ ਕਰ ਗਿਆ ਸੀ, ਅਸੀਂ ਦੱਬ ਕੇ ਆਏ, ਕਹਿੰਦੇ ਚਲੋ ਉੱਥੇ ਚੱਲਦੇ। ਸਾਰੇ ਪਿੰਡ ਨੂੰ ਲਿਆ ਨਾਲ, ਉਹ ਥਾਂ ਪੱਟੀ, ਬਿਲਕੁਲ ਉਸੇ ਸ਼ਕਲ ਦਾ ਬੰਦਾ ਉੱਥੇ ਦੱਬਿਆ ਹੋਇਆ ਸੀ। ਰਾਜਾ ਵਿਚਾਰਾ ਸਿਰ ਹਿਲਾਵੇ, ਕਦੇ ਕੁਛ ਕਰੇ, ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਨਾਲ ਇਹ ਹੋ ਕੀ ਰਿਹਾ? ਕਹਿੰਦੇ ਤੈਨੂੰ ਦਿਖਾਇਆ ਹੀ ਆ, ਇਹ ਤੇਰਾ ਲੇਖ ਹੀ ਭੁਗਤਾਇਆ ਸੀ। ਸਤਿਗੁਰੂ 'ਚ ਇੰਨੀ ਸਮਰੱਥਾ ਹੁੰਦੀ ਹੈ, ਲਿਖੇ ਹੋਏ ਲੇਖ ਨੂੰ ਸੁਪਨੇ 'ਚ ਹੀ ਕੱਟ ਦਿੰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਪਰਮਾਤਮਾ ਦੇ ਜੀਵ ਨੂੰ ਫਰਮਾਉਂਦੇ ਨੇ, ਜੀਵ ਉਸੇ ਤਰ੍ਹਾਂ ਹੀ ਪ੍ਰਾਪਤ ਕਰਦਾ, ਜੇਤਾ ਕੀਤਾ ਤੇਤਾ ਨਾਉ। ਸੋ ਜਿੰਨਾ ਕੁ ਨਾਉ ਤੋਂ ਭਾਵ ਪਹਿਲਾਂ ਇੱਥੇ ਆਉਣਾ, ਪ੍ਰਪੰਚ ਹੈ, ਸੰਸਾਰ ਪਰਮਾਤਮਾ ਨੇ ਰਚਿਆ ਨਾ, ਉਹ ਸਾਰਾ ਨਾਮ ਰੂਪ ਹੀ ਹੈ। ਵਿਣ ਨਾਵੈ ਨਾ ਹੀ ਕੋ ਥਾਉ, ਨਾਮ ਰੂਪ ਤੋਂ ਬਿਨਾਂ ਹੋਰ ਕੋਈ ਜਗ੍ਹਾ ਹੀ ਨਹੀਂ, ਨਾਮ ਹਰ ਇੱਕ ਥਾਂ ਹੀ ਹੈ। ਇਹਦੇ ਲਈ ਜਿਵੇਂ ਸਿਸਟਮ ਲੈਣਾ ਪੈਂਦਾ, ਜਿਵੇਂ ਰੇਡੀਓ 'ਤੇ ਕਥਾ ਆਉਂਦੀ ਹੈ, ਉਹ ਰੇਡੀਓ ਵਾਲੇ ਆਪਣਾ ਹੀ ਰੇਡੀਓ ਦਿੰਦੇ, ਕਹਿੰਦੇ ਇਹ ਰੱਖ ਲਓ ਘਰੇ ਫਿਰ ਸੁਣ ਸਕਦੇ, ਉਹ ਸਿਸਟਮ ਲਾਉਣਾ ਪੈਂਦਾ ਨਾ। ਅੱਜ ਕੱਲ੍ਹ ਟੀਵੀ ਦਾ ਵੀ ਆ ਗਿਆ, ਬਸ ਸਿਸਟਮ ਜਾਂ ਛੋਟਾ ਜਿਹਾ ਘਰੇ ਰੱਖਣਾ, ਟੀਵੀ 'ਤੇ ਹੀ ਆਈ ਜਾਣਾ ਚੈਨਲ। ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਅੰਦਰਲੇ ਉਹ ਸਿਸਟਮ ਖੁੱਲ ਜਾਂਦੇ ਨੇ, ਉਹ ਭਾਵੇਂ ਆ ਜਿਹੜੇ ਕੌਲੇ ਖੜੇ ਨੇ, ਕੰਧਾਂ ਨੇ, ਇਹਨੂੰ ਕੰਨ ਲਾ ਕੇ ਦੇਖੋ, ਇਹਦੇ ਵਿੱਚ ਵੀ ਨਾਮ ਹੈ। ਲੱਕੜ ਨੂੰ ਲਾਓ ਕੰਨ, ਇਹਦੇ ਵਿੱਚ ਵੀ ਨਾਮ ਹੈ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਆਕਾਸ਼ ਵੀ ਨਾਮ ਜਪਦਾ, ਧਰਤੀ ਵੀ, ਪਾਤਾਲ ਵੀ, ਤਾਰੇ ਵੀ, ਚੰਦਰਮਾ ਵੀ ਗਾਵੈ। ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੈ, ਰਾਜਾ ਧਰਮ ਦੁਆਰੇ ਗਾਵੈ, ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ, ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ। ਕੌਣ ਨਹੀਂ ਗਾਉਂਦਾ ਤੁਹਾਨੂੰ? ਇਸ ਕਰਕੇ ਸਾਰੇ ਕਿਤੇ ਨਾਮ ਹੈ। ਨਾਮ ਤੇ ਰੂਪ ਦੇ ਦੋ ਅੰਸ਼ਾਂ ਅਸਲ ਵਿੱਚ ਮਾਇਆ ਦੀਆਂ ਨੇ, ਨਾਮ ਅਤੇ ਰੂਪ, ਜੋ ਨਾਸਵੰਤ ਤੇ ਮਿੱਥਿਆ ਨੇ। ਇੱਕ ਉਹ ਜਿਹੜਾ ਨਾਮ ਇੱਥੇ ਕਥਨ ਕਰਦੇ ਨੇ ਉਹ ਵੱਖਰਾ ਹੈ। ਸੰਸਾਰ ਜਿਵੇਂ ਆਪਣਾ ਨਾਮ ਰੱਖਿਆ ਹੋਇਆ ਕਿਸੇ ਦਾ, ਫਲਾਣੇ ਦਾ ਨਾਮ ਬੜਾ ਵਧੀਆ, ਉਹਦਾ ਰੂਪ ਇਸ ਤਰ੍ਹਾਂ ਦਾ, ਇਹ ਦੋ ਗੱਲਾਂ ਮਾਇਆ ਦੀਆਂ ਨੇ। ਹੁਣ ਜਿਹੋ ਜਿਹਾ ਕਾਰਨ ਹੋਵੇ ਉਹੋ ਜਿਹਾ ਕਾਰਜ ਹੁੰਦਾ। ਜਦ ਮਾਇਆ ਮਿੱਥਿਆ ਤਾਂ ਉਹਦਾ ਕਾਰਜ ਰੂਪ ਜਗਤ ਵੀ ਝੂਠਾ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕੇ ਵਿਚਾਰ। ਕਹਿੰਦੇ ਜਿੰਨਾ ਇਹ ਜਗਤ ਪੈਦਾ ਕੀਤਾ ਪ੍ਰਮਾਤਮਾ ਨੇ, ਸਾਰਾ ਨਾਮ ਜਪਣ ਵਾਸਤੇ ਪੈਦਾ ਕੀਤਾ। ਦੂਜਾ ਭਾਵ ਅਰਥ ਇਹ ਜੇਤਾ ਕੀਤਾ, ਜਿੰਨਾ ਪੈਦਾ ਕੀਤਾ ਕੋਈ ਵੀ ਜੀਵ, ਤੇਤਾ ਨਾਮ ਸਭ ਪ੍ਰਮਾਤਮਾ ਨੇ ਮਨੁੱਖ ਕਿਉਂ ਬਣਾਇਆ? ਜੇ ਰੋਟੀ ਖਾਣੀ, ਜੇ ਸੌਣਾ ਹੀ ਹੈ, ਜੇ ਈਰਖਾ ਕਰਨੀ ਆ, ਇਹ ਤਾਂ ਦੂਜੀਆਂ ਜੂਨਾਂ ਵੀ ਕਰੀ ਜਾਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਚ ਕੀ ਜ਼ਿਆਦੇ ਆ? ਬੰਦੇ ਵਿੱਚ ਕੀ ਆ? ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਨ। ਬੰਦੇ ਅੰਦਰ ਦੂਜੀਆਂ 84 ਲੱਖ ਜੂਨਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਆਨ ਹੀ ਹੈ, ਇਹਦੇ ਚ ਬੁੱਧੀ ਹੈ। ਪਰ ਜੇ ਬੰਦਾ ਕਹੇ ਕਿ ਮੈਂ ਇੰਨਾ ਖਾ ਲਿਆ, ਮੈਂ ਇੰਨਾ ਪੀ ਲਿਆ, ਮੈਂ ਇੰਨਾ ਸੌ ਲਿਆ, ਇੰਨਾ ਲੜ ਲਿਆ, ਇੰਨਾ ਝਗੜ ਲਿਆ, ਇੰਨਾ ਕਰਮ ਕਰ ਲਿਆ, ਆਹ ਕਰ ਲਿਆ, ਉਹ ਕਰ ਲਿਆ, ਜੇ ਵਿਚਾਰ ਕੇ ਦੇਖੀਏ, ਮਹਾਰਾਜ ਕਹਿੰਦੇ ਉਹਨਾਂ ਤਾਂ ਪਸ਼ੂ ਵੀ ਕਰੀ ਜਾਂਦੇ ਬੰਦੇ, ਫਿਰ ਤੂੰ ਵਿਸ਼ੇਸ਼ ਕੀ ਕੀਤਾ? ਤੈਨੂੰ ਬੁੱਧੀ ਕਾਹਦੇ ਲਈ ਦਿੱਤੀ ਸੀ? ਬੁੱਧੀ ਦਿੱਤੀ ਸੀ ਤੈਨੂੰ ਸਤਸੰਗਤ ਕਰਨ ਨੂੰ, ਨਾਮ ਜਪਣ ਨੂੰ, ਗੁਰੂ ਵਾਲਾ ਬਣਨ ਨੂੰ, ਕਿ ਮਨੁੱਖਾ ਜਨਮ ਦੀ ਪ੍ਰਾਪਤੀ ਕਰਕੇ 84 ਦੇ ਗੇੜੇ ਤੋਂ ਬਾਅਦ ਅਖੀਰਲਾ ਕਦਮ ਹੈ ਇੱਕੋ ਹੀ ਕਦਮ ਪੁੱਟਣਾ ਤੇ ਸੱਚਖੰਡ ਨੂੰ ਚਲੇ ਜਾਣਾ। ਸਿਰਫ ਇੱਕ ਕਦਮ ਪੁੱਟ ਕੇ ਸੰਗਤ ਵਿੱਚ ਚਲਿਆ ਜਾ ਅਤੇ ਆਪਣੀ ਬੁੱਧੀ ਦੀ ਵਰਤੋਂ ਕਰ, ਵਿਵੇਕ ਬੁੱਧੀ ਦੀ ਵਰਤੋਂ ਕਰ, ਸਿਆਣਪ ਵਾਲੀ ਬੁੱਧੀ ਦੀ ਵਰਤੋਂ ਕਰਕੇ ਜੋ ਤੂੰ ਕਰ ਰਿਹਾ ਧਿਆਨ ਨਾਲ ਬੈਠ ਕੇ ਦੇਖੀ ਕਿ ਇਹ ਨਾਲ ਜਾਣਾ। ਜੇ ਵਿਵੇਕ ਬੁੱਧੀ ਵਰਤੀਏ, ਜੋ ਜਾਣਾ ਸੋ ਕਮਾ, ਜੋ ਨਹੀਂ ਜਾਣਾ ਛੋੜ ਜਾਏ। ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ। ਮਹਾਰਾਜ ਕਹਿੰਦੇ ਜੇ ਨਾਲ ਚੀਜ਼ ਜਾਣ ਵਾਲੀ ਆ ਉਹਦੀ ਮਿਹਨਤ ਹੀ ਨਹੀਂ ਕਰ ਰਿਹਾ। ਇਹ ਮਾਇਆ ਦੇ ਅੰਦਰ ਐਸਾ ਦਲਿੱਦਰ ਹੈ ਕਿ ਬੰਦੇ ਨੂੰ ਬਹੁਤ ਜ਼ਿਆਦਾ ਆਲਸੀ ਕਰ ਦਿੰਦੀ, ਦਲਿੱਦਰੀ ਕਰ ਦਿੰਦੀ। ਇਸ ਵਾਸਤੇ ਗੁਰਮੁਖ ਜਨ ਜਿਹੜੇ ਰਾਤ ਦਿਨ ਉਹਦਾ ਸਿਮਰਨ ਕਰੀ ਜਾਂਦੇ ਨੇ। ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਕਿਰਪਾ ਨਹੀਂ ਹੁੰਦੀ। ਦਸਵੇਂ ਪਾਤਸ਼ਾਹ ਕੀ ਕਹਿੰਦੇ? ਪੂਰਬੀ ਨਾ ਪਾਰ ਪਾਵੈ ਹਿੰਗੁਲਾ ਹਿਮਲ ਧਿਆਵੈ ਗੋਰ ਗਰ ਦੇ ਜੀ ਗੁਣ ਗਾਵੈ ਤੇਰੇ ਨਾਮ ਹੈ। ਮਹਾਰਾਜ ਕਹਿੰਦੇ ਸਾਰੇ ਹੀ ਗਾਉਂਦੇ ਨੇ ਪਰਮਾਤਮਾ ਨੂੰ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰ ਅੰਗਾਂ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਕਹਿੰਦੇ ਸਭ ਤੇਰੀ ਆਗਿਆ ਚ ਚੱਲਦੇ ਨੇ, ਸਾਰੇ ਹੀ ਤੇਰਾ ਗੁਣ ਗਾਉਂਦੇ ਨੇ। ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ ਤਿੱਬਤੀ ਧਿਆਏ ਦੋਖ ਦੇਹ ਕੇ ਦਲਤ ਹੈ। ਜਿਨੇ ਤੋਹੇ ਧਿਆਓ ਤੇਨਾ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਸਭ ਕੁਛ ਕਹਿੰਦੇ ਨਾਮ ਜਪਣ ਵਾਲ ਨੂੰ ਮਿਲਦਾ, ਗੁਰਮੁਖ ਤੇਰਾ ਨਾਮ ਜਪਦੇ ਨੇ। ਕੁਦਰਤ ਕਵਣ ਕਹਾਂ ਵਿਚਾਰ, ਕਹਿੰਦੇ ਮੇਰੀ ਕੀ ਕੁਦਰਤ ਹੈ ਭਾਵ ਮੇਰੀ ਕੀ ਸ਼ਕਤੀ, ਮੈਂ ਉਹਦਾ ਵਿਚਾਰ ਪਰਮਾਤਮਾ ਦਾ ਕਿੱਦਾਂ ਕਹਿ ਸਕਦਾ ਸਮੱਗਰ ਰੂਪ ਵਿੱਚ। ਕੁਦਰਤ ਕਵਣ, ਕਿਹੜੀ ਪਰਮਾਤਮਾ ਦੀ ਕੁਦਰਤ, ਉਹਦੇ ਵਿੱਚ ਵੀ ਇੰਨੀ ਤਾਕਤ ਨਹੀਂ ਕਿ ਉਹ ਪਰਮਾਤਮਾ ਦਾ ਵਿਚਾਰ ਦੱਸ ਸਕੇ। ਜਿਹੜੀ ਮਾਇਆ ਵਾਰਿਆ ਨਾ ਜਾਵਾ ਇੱਕ ਵਾਰ, ਮੈਂ ਤਾਂ ਇੱਕ ਰੋਮ ਵੀ ਨਹੀਂ ਵਾਰਿਆ ਭਾਵ ਕਥਨ ਕਰ ਸਕਦਾ ਉਹਦਾ, ਮੈਂ ਤਾਂ ਇੱਕ ਰੋਮ ਵੀ ਨਹੀਂ ਉਹਦੇ ਤੋਂ ਵਾਰਿਆ ਜਾ ਸਕਦਾ ਭਾਵ ਪਰਕਰਮਾ ਕਰਨੀ ਉਹਦੇ ਇੱਕ ਰੋਮ ਦੀ ਬਹੁਤ ਔਖੀ, ਕਿਉਂਕਿ ਉਹਦੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ। ਇਸ ਕਰਕੇ ਮੈਂ ਉਹ ਕਥਨ ਹੀ ਨਹੀਂ ਕਰ ਸਕਦਾ। ਮੈਂ ਤਾਂ ਇਹੀ ਕਹਿ ਸਕਦਾ ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਇਹ ਵਾਹਿਗੁਰੂ ਜੋ ਤੁਹਾਨੂੰ ਭਾਉਂਦਾ ਉਹੀ ਕਾਰ ਭਲੀ, ਉਹੀ ਕੰਮ ਚੰਗਾ। ਮੈਂ ਤੁੱਛ ਜਿਹਾ ਜੀਵ ਹਾਂ ਜੀ, ਕਿਣਕਾ ਮਾਤਰ ਮੇਰੀ ਬੁੱਧੀ ਆ, ਅਤੇ ਤੁਹਾਡੇ ਸਾਹਮਣੇ ਤਾਂ ਮੈਂ ਕੁਛ ਵੀ ਨਹੀਂ ਹਾਂ, ਮੇਰੇ 'ਤੇ ਕਿਰਪਾ ਕਰੋ, ਨਾਮ ਦੀ ਕਿਰਪਾ ਕਰੋ ਜੀ, ਜੋ ਤੁਹਾਨੂੰ ਪਾਉਂਦਾ ਉਹੀ ਚੰਗਾ। ਉਹਦੇ ਭਾਣੇ ਅੰਦਰ ਆ ਜਾਓ, ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ, ਕਹਿੰਦੇ ਤੂੰ ਐਸੇ ਨਿਸ਼ਚਾ ਕਰ ਭਾਈ, ਉਹ ਨਿਰੰਕਾਰ ਵਾਹਿਗੁਰੂ ਸਦਾ ਹੀ ਸਥਿਤ ਰੂਪ ਹੈ, ਅਥਵਾ ਤੂੰ ਸਦਾ ਸਲਾਮਤ ਨਿਰੰਕਾਰ ਹੈ ਵਾਹਿਗੁਰੂ, ਤੁਸੀਂ ਸਦਾ ਹੀ ਸਲਾਮਤ ਹੋ। ਇਹ ਜਪਜੀ ਸਾਹਿਬ ਦੇ ਅੰਦਰ ਚਾਰ ਮਹਾਂਵਾਕ ਨੇ, ਕੁਦਰਤ ਕਵਣ ਕਹਾਂ ਵੀ ਚਾਰ ਵਾਰ ਆ ਨਾ ਜਾਵਾ, ਇੱਕ ਵਾਰ ਤੋਂ ਬਾਅਦ ਜੋ ਤੁਧ ਭਾਵ ਹੈ ਸਾਈ ਭਰੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਚਾਰ ਮਹਾਂਵਾਕ ਨੇ। ਇਹ ਤਾਂ ਚਲੋ ਸਾਡੀਆਂ ਗੱਲਾਂ, ਜੇ ਕੋਈ ਸਾਡੇ ਨਾਲ ਐਸਾ ਪੁੱਛਦਾ ਕਿ ਵੀ ਸਾਡੇ ਵੇਦਾਂ ਚ ਵਾਕ ਨੇ ਅਹੰ ਬ੍ਰਹਮ ਅਕ੍ਰੈ ਅਹੰ ਬ੍ਰਹਮ ਅਸਮੀ, ਉਹ ਚਾਰ ਮਹਾਂਵਾਕ ਦੱਸਦੇ ਨੇ ਵੀ ਸਾਡੇ ਚਾਰ ਮਹਾਂਵਾਕ ਹੋਏ, ਫਿਰ ਬ੍ਰਹਮਾ ਨੇ ਵੇਦ ਲਿਖੇ, ਤੁਹਾਡੇ ਕੋਲ ਚਾਰ ਮਹਾਂਵਾਕ ਕਿਹੜੇ? ਸਾਡੀਆਂ ਇਹ ਚਾਰ ਚਾਰ ਪੌੜੀਆਂ ਚਾਰ ਮਹਾਂਵਾਕ, ਜੋ ਤੁਧ ਭਾਵ ਹੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸਾਡੇ ਇਹੀ ਮਹਾਂਵਾਕ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ 19ਵੀਂ ਪੌੜੀ ਦੇ ਵਿੱਚ 163 ਅੱਖਰਾਂ ਦੁਆਰਾ ਉਪਦੇਸ਼ ਦਿੱਤਾ। ਸੋ ਕੱਲ ਫਿਰ ਸਤਿਗੁਰੂ ਕਿਰਪਾ ਕਰਨਗੇ, ਸਵੇਰੇ ਹਲੇ ਸਮਾਂ 9 to 10 ਹੀ ਚੱਲ ਰਿਹਾ ਕਥਾ ਦਾ, ਅਤੇ ਸ਼ਾਮ ਦਾ ਸਮਾਂ ਕੁਝ ਤਬਦੀਲੀ ਹੋਵੇਗੀ, ਦੱਸਿਆ ਜਾਵੇਗਾ ਸੰਗਤ ਨੂੰ। ਗੀਤ ਸੰਗੀਤ ਰੇਡੀਓ 'ਤੇ ਵੀ ਸੰਗਤ ਸ੍ਰਵਣ ਕਰਦੀ ਹੈ, ਔਰ ਦੂਸਰਾ ਦੇਸ਼ ਪ੍ਰਦੇਸ਼ ਵੀ ਰੇਡੀਓ ਪਰ ਆਰੰਭ ਹੋ ਚੁੱਕਿਆ ਹੋਵੇਗਾ ਜਾਂ ਕੱਲ੍ਹ ਹੋ ਜਾਵੇਗਾ। ਸੋ ਸਵੇਰ ਦੀ ਕਥਾ ਦਾ ਸਮਾਂ ਹਾਲੇ ਬਦਲੇਗਾ ਥੋੜ੍ਹਾ ਜਿਹਾ ਰੇਡੀਓ ਦੇ ਆਧਾਰ 'ਤੇ, ਜਿਸ ਨੂੰ ਸਵੇਰੇ ਅਤੇ ਸ਼ਾਮ ਸੰਗਤ ਸੁਣ ਸਕੇਗੀ। ਸੋ sfsikhcenter.org ਇੰਟਰਨੈਟ 'ਤੇ ਵੀ ਕਥਾ ਸੁਣੀ ਜਾ ਸਕਦੀ ਹੈ। ਹੁਣ ਵੀ ਆਪਣੀ ਸਾਰੀ ਕਥਾ ਵਰਲਡ ਦੇ ਵਿੱਚ ਲਾਈਵ ਗਈ ਆ, ਸੰਗਤ ਨੇ ਸ਼੍ਰਵਣ ਕੀਤੀ ਹੈ। ਆਓ ਜੋ ਮੂਲ ਰੂਪ ਵਿੱਚ ਕੀ ਹੈ, ਜੇਤਾ ਕੀਤਾ ਤੇਤਾ ਨਾਓ, ਜਿੰਨੀ ਦੁਨੀਆਂ ਪੈਦਾ ਕੀਤੀ ਨਾਮ ਜਪਣ ਲਈ ਕੀਤੀ ਆ। ਲੰਗਰ ਨਾਮ ਦਾ ਛਕੋ, ਫਿਰ ਦੂਜਾ ਛਕਿਓ। ਵਾਹਿਗੁਰੂ Oh,